सुनते रहो SBS रेडियो पंजाबी, दिल अपना पंजाबी।
ਵੀਰਵਾਰ 23 ਨਵੰਬਰ ਦੀ ਰਾਤ ਨੂੰ ਮੁੜ ਤੋਂ ਸਵਾਗਤ ਹੈ ਜੀ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ। ਮੈਂ ਹਾਂ ਮਨਪ੍ਰੀਤ, ਤੁਹਾਡੀ ਮੇਜ਼ਬਾਨ, ਅਤੇ ਮੈਂ ਵਿਸ਼ੇਸ਼ ਤੌਰ ਤੇ ਜੀ ਆਇਆਂ ਆਖਾਂਗੀ ਡਾਕਟਰ ਸੰਦੀਪ ਭਗਤ ਨੂੰ, ਜੋ ਹੁਣ ਸਾਡੇ ਨਾਲ ਜੁੜੇ ਹਨ ਤੁਹਾਡੀ ਸਿਹਤ ਸੰਭਾਲ ਬਾਰੇ ਗੱਲਬਾਤ ਕਰਨ ਲਈ। ਸੰਦੀਪ, ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਵਾਸਤੇ ਅੱਜ ਦੁਬਾਰਾ ਸਮਾਂ ਕੱਢਿਆ ਹੈ।
ਬਹੁਤ ਬਹੁਤ ਧੰਨਵਾਦ ਜੀ ਔਰ ਸਾਰੇ ਸਰੋਤਿਆਂ ਦਾ ਸੁਣਨ ਵਾਸਤੇ।
ਸੰਦੀਪ, ਮੈਂ ਜ਼ਿਕਰ ਕਰੀ ਰਹੀ ਸਾਂ ਕਿ ਰਿਕਾਰਡ ਤੋੜ ਗਰਮੀ ਪੈ ਰਹੀ ਹੈ, ਹਾਲਾਂਕਿ ਗਰਮੀ ਦੀ ਰੁੱਤ ਜਿਹੜੀ ਹੈ ਉਹ ਦਸੰਬਰ ਵਿੱਚ ਸ਼ੁਰੂ ਹੋਣੀ ਹੈ, ਪਰ 150 ਸਾਲ ਪੁਰਾਣੇ ਜਿਹੜੇ ਰਿਕਾਰਡ ਹਨ ਉਹ ਟੁੱਟ ਗਏ ਹਨ। ਮੈਲਬਰਨ ਵਿੱਚ ਕਹਿੰਦੇ ਨੇ ਕਿ 7 ਦਿਨ ਲਗਾਤਾਰ 28 ਡਿਗਰੀ ਤੋਂ ਵੱਧ ਇਸ ਤਰ੍ਹਾਂ ਤਾਪਮਾਨ ਰਹਿਣਾ ਇਹ ਬੜੀ ਵੱਡੀ ਗੱਲ ਮੰਨੀ ਜਾਂਦੀ ਹੈ ਇਸ ਮੌਸਮ ਵਿੱਚ। ਤੇ ਸਾਊਥ ਆਸਟ੍ਰੇਲੀਆ, ਟੈਸਮੇਨੀਆ, ਹਰ ਪਾਸੇ ਹੋਬਾਰਟ, ਡਾਰਵਿਨ, ਪਰਥ, ਜਿੱਥੇ ਗੱਲ ਕਰ ਲਵੋ, ਮਰਕਰੀ ਜਿਹੜੀ ਹੈ 30 ਡਿਗਰੀ ਤੋਂ ਥੱਲੇ ਆਉਣ ਦਾ ਨਾਂ ਹੀ ਨਹੀਂ ਲੈ ਰਹੀ ਨਵੰਬਰ ਦੇ ਮਹੀਨੇ ਵਿੱਚ। ਸੋ ਇਹ ਗੱਲ ਤਾਂ ਕਰਨੀ ਜ਼ਰੂਰੀ ਹੈ ਕਿ ਗਰਮੀ ਵਿੱਚ ਸਿਹਤ ਦਾ ਕੀ ਖਾਸ ਧਿਆਨ ਰੱਖਿਆ ਜਾਵੇ, ਖਾਸ ਕਰ ਜਿਹੜਾ ਥੰਡਰਸਟੋਰਮ ਐਸਮਾ ਦੀ ਵੀ ਗੱਲ ਹੋ ਰਹੀ ਹੈ, ਉਹਦੀ ਵੀ ਵਾਰਨਿੰਗ ਹੋਣੀ ਜਾਰੀ ਹੋਈ ਹੈ। ਪਰ ਇੱਕ ਨਿੱਕਾ ਜ਼ਿਕਰ ਮੈਂ ਜ਼ਰੂਰ ਕਰ ਲਵਾਂ ਜੀ, ਵਿਕਟੋਰੀਆ ਵਿੱਚ ਵੋਲੰਟਰੀ ਅਸਿਸਟਡ ਡਾਇੰਗ ਹੁਣ ਕਾਨੂੰਨ ਬਣ ਜਾਵੇਗਾ। ਸੈਨੇਟ ਨੇ ਵੀ ਇਸ ਨੂੰ, ਸੂਬਾਈ ਸੈਨੇਟ ਨੇ ਵੀ ਇਸ ਨੂੰ ਪਾਸ ਕਰ ਦਿੱਤਾ ਹੈ ਅਤੇ ਬੜੀ ਛੇਤੀ ਇਹ ਹੋਂਦ ਵਿੱਚ ਆ ਜਾਵੇਗਾ। ਤੁਹਾਡੀ ਕੀ ਪ੍ਰਤੀਕਿਰਿਆ ਹੈ, ਕਿਉਂਕਿ ਤੁਸੀਂ ਜਦ ਪਹਿਲਾਂ ਇਸ ਦੇ ਬਾਰੇ ਗੱਲ ਕੀਤੀ ਸੀ ਪੈਲੇਟਿਵ ਕੇਅਰ ਵਿੱਚ ਤੁਸੀਂ ਜੁੜੇ ਹੋਏ ਹੋ, ਤੁਹਾਡੀ ਕੀ ਪ੍ਰਤੀਕਿਰਿਆ ਹੈ?
ਜਿਹੜੀਆਂ ਅਮੈਂਡਮੈਂਟਸ ਅਪਰ ਹਾਊਸ ਚ ਹੋਈਆਂ ਹਨ ਉਹਨਾਂ ਦੇ ਮੁਤਾਬਕ ਕਾਫੀ ਜ਼ਿਆਦਾ ਉਹਨਾਂ ਨੇ ਪ੍ਰੋਵੀਜ਼ਨਸ ਪੈਲੀਏਟਿਵ ਕੇਅਰ ਵਾਸਤੇ ਫੰਡਿੰਗ ਵਧਾਉਣ ਵਾਸਤੇ ਵੀ ਗੱਲ ਕੀਤੀ ਹੈ, ਔਰ ਜਿਹੜਾ ਐਕਸਪੈਕਟਿਡ ਲਾਈਫ ਹੈ ਵੀ ਕਿਸੇ ਦੀ ਮੌਤ 12 ਮਹੀਨੇ ਹੈ ਉਹ ਕਈ ਹਾਲਾਤਾਂ ਚੋਂ 6 ਮਹੀਨੇ ਕਰਤੀ ਗਈ ਹੈ। ਫਿਰ ਕਿਸੇ ਡਾਕਟਰ ਤੇ ਕੋਈ ਜ਼ੋਰ ਨਹੀਂ ਕੋਈ ਕਿ ਦੇ ਕੇ ਕਹਿ ਸਕਦਾ ਵੀ ਤੈਨੂੰ ਇਹ ਕਰਨਾ ਹੀ ਕਰਨਾ। ਜਿਹੜੇ ਡਾਕਟਰ ਨਹੀਂ ਇਹ ਕਰਨ ਇਸੇ ਹੱਕ ਚ ਉਹ ਆਪਣੇ ਐਥੀਕਲ ਜਾਂ ਜਿਹੜੇ ਵੀ ਰੀਜ਼ਨਸ ਕਰਕੇ ਆ ਉਹਨਾਂ ਤੇ ਕੋਈ ਪ੍ਰੈਸ਼ਰ ਨਹੀਂ ਹੋਏਗਾ, ਉਹ ਕਰ ਸਕਦੇ ਨੇ। ਤੇ ਉਹਨਾਂ ਨੂੰ ਕੋਈ ਜ਼ਬਰਦਸਤੀ ਪੇਸ਼ੈਂਟ ਆ ਕੇ ਨਹੀਂ ਇਹ ਕਹਿ ਸਕਦਾ ਵੀ ਤੂੰ ਰਜਿਸਟਰ ਡਾਕਟਰ ਹੈ ਮੈਂ ਤੈਨੂੰ ਕਹਿੰਦਾ ਕਰ ਤੂੰ ਕਰਦਾ ਕਿਉਂ ਨਹੀਂ। ਤੇ ਇੱਕ ਹੋਰ ਚੀਜ਼ ਸੀ ਕਿ ਜਿਹੜਾ ਡੈਥ ਸਰਟੀਫਿਕੇਟ ਦੇ ਵਿੱਚ ਵੀ ਇਹ ਨਹੀਂ ਲਿਖਿਆ ਜਾਏਗਾ ਕਿ ਮੌਤ ਫਲਾਣੀ ਬਿਮਾਰੀ ਤੋਂ ਹੋਈ ਹੈ, ਉਹਦੇ ਵਿੱਚ ਲਿਖਿਆ ਜਾਏਗਾ ਕਿ ਇਹ ਵੋਲੰਟਰੀ ਅਸਿਸਟਡ ਡਾਇੰਗ ਨਾਲ ਜਿਹੜੀ ਇਨਸਾਨ ਦੀ ਮੌਤ ਹੋਈ ਹੈ।
ਠੀਕ ਹੈ, ਠੀਕ ਹੈ, ਹਾਂਜੀ। ਇੰਸ਼ੋਰੈਂਸ ਕਲੇਮਸ ਵਗੈਰਾ ਤੇ,
ਹਾਂਜੀ,
ਇੰਸ਼ੋਰੈਂਸ ਕਲੇਮਸ ਤੇ ਇਸ ਦਾ ਅਸਰ ਪਏਗਾ?
ਆਈ ਥਿੰਕ ਉਹ ਹਲੇ ਚੀਜ਼ਾਂ ਅੱਗੇ ਅੱਗੇ ਜਿੱਦਾਂ ਇਹ ਬਿੱਲ ਪਾਸ ਹੋਏਗਾ ਔਰ ਫਿਰ ਗਵਰਨਮੈਂਟ ਦੀ ਇੰਪਲੀਮੈਂਟੇਸ਼ਨ ਵਾਸਤੇ ਪ੍ਰੋਵੀਜ਼ਨਸ ਰੱਖੇਗੀ ਉਹ ਫਿਰ ਉਦੋਂ ਕਲੈਰੀਫਾਈ ਹੋਣਗੇ। ਇਸ ਕੇਸ ਤੇ ਇਹ ਸਵਾਲ ਹੀ ਹੈ।
ਜੀ ਜੀ, ਠੀਕ ਹੈ। ਹੁਣ ਜੀ ਗੱਲ ਕਰਦੇ ਹਾਂ ਜੋ ਅਸੀਂ ਅੱਜ ਦਾ ਮੁੱਦਾ ਰੱਖਿਆ ਹੈ, ਗਰਮ ਲਹਿਰ ਮੈਂ ਕੁਛ ਜ਼ਿਕਰ ਕੀਤਾ ਹੀ ਹੈ। ਸਭ ਤੋਂ ਵੱਡੀ ਟਿਪਸ ਕੀ ਦਵੋਗੇ ਸਾਡੇ ਸਰੋਤਿਆਂ ਨੂੰ, ਕਿਸ ਤਰ੍ਹਾਂ ਅਸੀਂ ਆਪਣਾ ਧਿਆਨ ਰੱਖੀਏ, ਕਿਉਂਕਿ ਅਕਸਰ ਅਸੀਂ ਸੁਣਦੇ ਹਾਂ ਕਿ ਡੀਹਾਈਡਰੇਸ਼ਨ ਤੋਂ ਅੱਗੇ ਚੱਲ ਕੇ ਸਟ੍ਰੋਕ ਵਗੈਰਾ ਵੀ ਹੋ ਜਾਂਦੀ ਹੈ, ਦੱਸੋ ਜੀ।
ਹਾਂਜੀ, ਤੁਸੀਂ ਬੜੀ ਵਧੀਆ ਇੰਟਰੋਡਕਸ਼ਨ ਦਿੱਤੀ ਸੀ ਕਿ ਇੰਡੀਆ ਚ ਚਾਹੇ ਅਸੀਂ ਨੌਰਥ ਇੰਡੀਆ ਤੋਂ ਆ ਜਾਂ ਜਿਹੜੇ ਵੀ ਹਿੱਸੇ ਤੋਂ ਆ ਗਰਮੀ ਅਸੀਂ ਬਹੁਤ ਦੇਖੀ ਆ। ਉਹ ਪੰਜਾਬ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਜਿਹੜੀ ਆਮ ਹੈ ਵੀ 40 ਤੋਂ ਉੱਤੇ ਹੋ ਜਾਂਦਾ
ਜੀ,
ਤੇ ਅਸੀਂ ਅੱਜ ਗੱਲ ਕਰ ਰਹੇ ਹਾਂ ਵੀ 30 ਤੋਂ ਉੱਤੇ ਹਫ਼ਤਾ ਹੋ ਗਿਆ 30 ਡਿਗਰੀ ਤੇ ਨੰਬਰ ਅਗਰ 30 ਦੇਖਿਆ ਜਾਏ ਸਾਡੀ ਗਰਮੀ ਦੇ ਮੁਤਾਬਕ ਕੁਛ ਨਹੀਂ ਹੈ। ਜਿਹੜੀ ਆਸਟ੍ਰੇਲੀਆ ਦਾ 30 ਡਿਗਰੀ ਹੈ ਤੁਹਾਨੂੰ ਏਦਾਂ ਚੁੱਭਦਾ ਵੀ ਇਹ 45 ਤੋਂ ਉੱਤੇ ਆ, ਔਰ ਜਿਹੜੀਆਂ ਇਹਦੇ ਸਰੀਰ ਤੇ ਅਸਰ ਵੀ ਹੈ ਅਲਟਰਾਵਾਇਲਟ ਦਾ ਜਾਂ ਅਸੀਂ ਵੀ ਇਹਦੇ ਆਦੀ ਨਹੀਂ ਆ, ਅੰਦਰ ਰਹਿੰਦੇ ਹਾਂ, ਆਫਿਸ ਰਹਿੰਦੇ ਜਾਂ ਘਰ ਚ ਰਹਿੰਦੇ ਹਾਂ, ਤੇ ਜਦੋਂ ਫਿਰ ਧੁੱਪ ਚ ਜਾਂਦੇ ਸਾਡੀ ਬਾਡੀ ਵੀ ਅਕਲਮੈਟਾਈਜ਼ ਨਹੀਂ ਹੋਈ ਹੁੰਦੀ ਹੈ। ਸੋ ਇਸ ਕਰਕੇ ਅਗਰ 30 ਡਿਗਰੀ ਨੂੰ ਐਸ ਸੱਚ ਦੇਖਿਆ ਜਾਏ ਤਾਂ ਕੋਈ ਜ਼ਿਆਦਾ ਨਹੀਂ ਹੈ, ਪਰ ਇਸ ਤੋਂ ਉੱਤੇ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ 30 ਡਿਗਰੀ ਇੱਥੇ ਦਾ 45 ਡਿਗਰੀ ਲੈ ਕੇ ਚਲੋ ਪੰਜਾਬ ਦਾ। ਉਹਦਾ ਮਤਲਬ ਇਹ ਹੈ ਵੀ ਗਰਮੀ ਤੇ ਸਭ ਤੋਂ ਪਹਿਲਾਂ ਰਿਐਕਸ਼ਨ ਕੀ ਹੁੰਦਾ ਸਾਨੂੰ, ਪਸੀਨਾ ਆਉਂਦਾ। ਪਸੀਨਾ ਇਸ ਲਈ ਆਉਂਦਾ ਚਮੜੀ ਤੇ ਪਾਣੀ ਲੱਗਦਾ, ਉਹ ਠੰਡਕ ਦਿੰਦਾ ਤੇ ਬਾਡੀ ਆਪਣਾ ਟੈਂਪਰੇਚਰ ਰੈਗੂਲੇਟ ਕਰਦੀ ਹੈ। ਤੇ ਪਾਣੀ ਤਾਂ ਚਮੜੀ ਚੋਂ ਬਾਹਰ ਆਉਣਾ ਜੇ ਥੋੜਾ ਲੂਣ ਬਾਹਰ ਆਏਗਾ, ਸੋਲਟ ਬਾਹਰ ਆਣਗੇ, ਸੋਡੀਅਮ ਮੇਨਲੀ। ਤੇ ਇਸ ਕਰਕੇ ਪਸੀਨੇ ਨਾਲ ਅਸੀਂ ਦੋ ਚੀਜ਼ਾਂ ਸਰੀਰ ਚੋਂ ਗਵਾ ਰਹੇ ਹਾਂ, ਇੱਕ ਆਪਣਾ ਪਾਣੀ ਗਵਾ ਰਹੇ ਹਾਂ, ਇੱਕ ਅਸੀਂ ਸੋਲਟ ਗਵਾ ਰਹੇ ਹਾਂ। ਦੋਨਾਂ ਚੀਜ਼ਾਂ ਦੀ ਸਪਲੀਮੈਂਟੇਸ਼ਨ ਪ੍ਰਪੋਰਸ਼ਨੇਟ ਟੂ ਵੀ ਸਾਨੂੰ ਅਸੀਂ ਕਿੰਨੀ ਦੇਰ ਬਾਹਰ ਰਹੇ ਹਾਂ, ਪਸੀਨਾ ਕਿੰਨਾ ਆ ਰਿਹਾ, ਉਸ ਮੁਤਾਬਕ ਸਾਨੂੰ ਉਸ ਲਿਹਾਜ਼ਾ ਆਪਣੀ ਹਾਈਡਰੇਸ਼ਨ ਮੇਨਟੇਨ ਕਰਨੀ ਚਾਹੀਦੀ ਹੈ। ਪਾਣੀ ਫਿੱਕਾ ਕਿਸੇ ਨੂੰ ਪਸੰਦ ਨਹੀਂ, ਪਰ ਸਾਨੂੰ ਇਹ ਦਵਾਈ ਤਰ੍ਹਾਂ ਪੀਣਾ ਚਾਹੀਦਾ ਵੀ ਥੋੜਾ ਥੋੜਾ ਕਰਕੇ ਦਿਨ ਦੇ ਵਿੱਚ ਘੱਟੋ ਘੱਟ ਵੀ ਜੇ ਤੁਹਾਡੀ ਨੋਰਮਲ ਐਕਟੀਵਿਟੀ ਹੈ 2 ਲੀਟਰ ਗਰਮੀ ਤੁਸੀਂ ਪੀਣਾ ਪੀਣਾ, ਤੇ ਜੇ ਤੁਸੀਂ 1 ਘੰਟਾ ਆਊਟਡੋਰ ਸਪੈਂਡ ਕਰ ਰਹੇ ਜਿੱਥੇ ਪਸੀਨਾ ਆ ਰਿਹਾ ਤਾਂ 1 ਘੰਟੇ ਦਾ 1 ਲੀਟਰ ਐਡ ਕਰ ਦਿਓ। ਤੇ ਦੂਸਰੀ ਸਟੇਜ ਆਉਂਦੀ ਜਦੋਂ ਅਸੀਂ ਨਹੀਂ ਆਪਣਾ ਧਿਆਨ ਰੱਖਿਆ, ਥੋੜੇ ਚੱਕਰ ਆਉਣ ਲੱਗ ਪਏ ਆ, ਪਸੀਨਾ ਘਟਣ ਲੱਗ ਪਿਆ, ਤੇ ਉਹ ਜਿਹੜੀ ਉਹ ਫਿਰ ਅਸੀਂ ਡੇਂਜਰ ਜ਼ੋਨ ਚ ਜਾਣ ਲੱਗ ਪੈਂਦੇ ਹਾਂ, ਜਿਹਦੇ ਚ ਸਾਡੇ ਟਿਸ਼ੂ ਲੈਵਲ ਤੇ ਜੇ ਅਸੀਂ ਉੱਥੇ ਕੁਛ ਨੀ ਕੀਤਾ ਤੇ ਫਿਰ ਤੀਸਰੀ ਸਟੇਜ ਵਿੱਚ ਜਿੱਥੇ ਚੱਕਰ ਖਾ ਕੇ ਬੰਦਾ ਬੇਹੋਸ਼ ਹੋਏਗਾ ਉਹਦੇ ਨਾਲ ਦਿਮਾਗ ਤੇ ਇਰਿਵਰਸੀਬਲ ਯਾਨੀ ਕਿ ਪੱਕਾ ਜਿਹੜਾ ਨੁਕਸਾਨ ਹੋ ਸਕਦਾ। ਅਸੀਂ ਸਾਰੇ ਜੇ ਪਾਣੀ ਪੀਂਦੇ ਰਹਾਂਗੇ ਥੋੜਾ ਧੁੱਪ ਚੋ ਜਿੰਨਾ ਹੋ ਸਕੇ ਅਵੋਇਡ ਕਰੀਏ, ਜੇ ਬਾਹਰਲਾ ਕੰਮ ਹੈ ਤੇ ਸੋ ਤੇ ਕਰਨਾ ਹੀ ਪੈਣਾ, ਪਰ ਉਹਦੀ ਜਗ੍ਹਾ ਤੇ ਹੈਟ ਲੈ ਸਕਦੇ ਜਾਂ ਕਿਸੇ ਤਰ੍ਹਾਂ ਦੀ ਸਨਸਕ੍ਰੀਨ ਜਾਂ ਇਹੋ ਜਿਹੀਆਂ ਪ੍ਰੋਵੀਜ਼ਨ ਨੇ ਜਿਹੜੀਆਂ ਰੱਖ ਸਕਦੇ ਹਾਂ, ਪਰ ਚੇਤੇ ਨਾਲ ਅਸੀਂ ਪਾਣੀ ਪੀਂਦੇ ਰਹਿਣਾ।
ਠੀਕ ਹੈ ਜੀ, ਮੈਂ ਸਰੋਤਿਆਂ ਨੂੰ ਨੰਬਰ ਵੀ ਦੇ ਦੇਵਾਂ, ਅਗਰ ਤੁਸੀਂ ਆਪਣੇ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਹੁਣ ਤੁਸੀਂ ਟੈਲੀਫੋਨ ਕਾਲ ਕਰ ਵੀ ਸਕਦੇ ਹੋ। ਨੰਬਰ ਹੈ 1300-799-626 1300-799-626। ਇੱਕ ਮੇਰਾ ਸਵਾਲ ਹੈ ਸੰਦੀਪ, ਜਿਹੜੇ ਅਸੀਂ ਗੱਡੀ ਚ ਲੰਮਾ ਲੰਮਾ ਅਰਸਾ ਬਹਿੰਦੇ ਆ, ਕਿੰਨੀ ਕੁ ਪ੍ਰੋਟੈਕਸ਼ਨ ਸਾਨੂੰ ਮਿਲਦੀ ਹੈ ਕਿ ਸਾਨੂੰ ਲੱਗਦਾ ਸ਼ੀਸ਼ੇ ਉੱਪਰ ਚੜੇ ਨੇ, ਏਸੀ ਚੱਲ ਰਿਹਾ ਹੈ, ਕਈ ਲੋਕਾਂ ਦਾ ਕੰਮ ਹੀ ਹੁੰਦਾ ਗੱਡੀ ਵਿਚ ਬੈਠ ਕੇ ਕਰਨਾ, ਸੇਲਸਮੈਨ ਹੋਏ ਕੁਛ ਹੋਏ, ਤੋ ਉਹਨਾਂ ਵਾਸਤੇ ਕੀ ਹਿਦਾਇਤ ਹੈ?
ਹਾਂਜੀ, ਇਹ ਬੜਾ ਸੋਹਣਾ ਸਵਾਲ ਹੈ ਔਰ ਇਹ ਮੰਨ ਕੇ ਚੱਲੋ ਲੈਟਸ ਸੇ ਸਰਦੀਆਂ ਦਾ ਮੌਸਮ ਹੈ
ਜੀ,
ਤੇ ਅਸੀਂ ਲੰਬੀ ਡਰਾਈਵ ਕਰ ਰਹੇ ਹਾਂ, ਕੁਛ ਵੀ ਹੈ, ਸਰੀਰ ਦੇ ਜਿਹੜੇ ਟਿਸ਼ੂ ਸੈੱਲ ਲੈਵਲ ਤੇ ਹਾਈਡਰੇਸ਼ਨ ਫਿਰ ਵੀ ਓਨੀ ਜ਼ਰੂਰੀ ਹੈ, ਤੋ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਜਿਹੜੇ ਸ਼ੀਸ਼ੇ ਸੀ ਚਾਹੇ ਟਿੰਟਿਡ ਨੇ ਜਾਂ ਕਿੱਦਾਂ ਨੇ, ਉਹ ਕਾਫੀ ਤਾਂ ਹੀਟ ਰੋਕ ਰਹੇ ਨੇ, ਠੰਡਕ ਏਸੀ ਦੀ ਆ ਰਹੀ ਹੈ, ਪਰ ਫਿਰ ਵੀ ਜਿਹੜੇ ਜੇ ਤੁਹਾਡੇ ਬਹੁਤ ਸੁੱਕ ਰਹੇ ਆ ਨਾ, ਸਭ ਤੋਂ ਜਿਹੜਾ ਇੰਪੋਰਟੈਂਟ ਸਾਈਨ ਹੈ ਤੁਹਾਡੇ ਬਹੁਤ ਸੁੱਕ ਰਹੇ ਆ, ਤੁਹਾਨੂੰ ਪਾਣੀ ਪੀਂਦੇ ਰਹਿਣਾ ਚਾਹੀਦਾ। ਦੂਸਰਾ ਇੱਕ ਹੋਰ ਤਰੀਕਾ ਜਿੰਨਾ ਤੁਸੀਂ ਜਾਣ ਕੇ ਰੱਖ ਸਕਦੇ ਹੋ ਵੀ ਆਪਾਂ ਆਪਣਾ ਹਾਈਡਰੇਸ਼ਨ ਲੈਵਲ ਠੀਕ ਹੈ ਕਿ ਨਹੀਂ, ਜੇ ਤੁਸੀਂ ਤੁਹਾਨੂੰ 4 ਘੰਟੇ ਹੋ ਗਿਆ ਤੇ ਤੁਸੀਂ ਆਪਣਾ ਪਿਸ਼ਾਬ ਕਰਨ ਨਹੀਂ ਗਏ, ਉਹਦਾ ਮਤਲਬ ਕਿ ਤੁਹਾਡੀਆਂ ਕਿਡਨੀਜ਼ ਕੰਪਰੋਮਾਈਜ਼ ਕਰ ਰਹੀਆਂ, ਉਹ ਜ਼ਿਆਦਾ ਪਿਸ਼ਾਬ ਪੈਦਾ ਨਹੀਂ ਕਰ ਰਹੀਆਂ ਤਾਂ ਜੋ ਪਾਣੀ ਨੂੰ ਅੰਦਰ ਰੱਖ ਸਕਣ, ਪਰ ਉਹ ਗੁਰਦਿਆਂ ਲਈ ਚੰਗਾ ਨਹੀਂ ਹੈ।
ਹਾਂਜੀ,
ਤੇ ਫਿਰ ਉਹਦਾ ਕਲਰ ਦੇਖ ਸਕਦੇ, ਜੇ ਜ਼ਿਆਦਾ ਡਾਰਕ, ਜਿੰਨਾ ਡਾਰਕ ਹੈ ਓਨਾ ਖਰਾਬ ਹੈ, ਕਿਡਨੀਜ਼ ਦਾ ਜ਼ੋਰ ਲੱਗ ਰਿਹਾ, ਗੁਰਦਿਆਂ ਤੇ ਸਟ੍ਰੈਸ ਪੈ ਰਿਹਾ, ਤਾਂ ਉਹਨੂੰ ਬੈਟਰ ਹੈ ਵੀ ਤੁਸੀਂ ਪਾਣੀ ਪੀਓ।
ਠੀਕ ਹੈ, ਮਤਲਬ ਇਹ ਨਾ ਸਮਝੀਏ ਕਿ ਸਾਡੇ ਤਿਕਰ ਤੋਂ ਪੂਰੀ ਨਹੀਂ ਪਹੁੰਚ ਰਹੀ ਕਿ ਸ਼ੀਸ਼ਿਆਂ ਤੋਂ ਸਾਡਾ ਬਚਾਅ ਹੋ ਰਿਹਾ ਹੈ। ਠੀਕ ਹੈ ਜੀ, ਮੈਂ ਸਰੋਤਿਆਂ ਨੂੰ ਨੰਬਰ ਜ਼ਰੂਰ ਦੁਹਰਾ ਦੇਵਾਂ, ਅਕਸਰ ਹੁੰਦਾ ਹੈ ਜੀ ਕਿ ਕਾਲਸ ਬਹੁਤ ਲੇਟ ਆਉਂਦੀਆਂ ਹਨ ਤੇ ਫਿਰ ਸਮਾਂ ਮੁੱਕ ਜਾਂਦਾ ਹੈ, ਇਸ ਵੇਲੇ ਸਮਾਂ ਹੈ ਫੋਨ ਕਰ ਲਵੋ 1300-799-626 1300-799-626। ਤੇ ਸੰਦੀਪ, ਇੱਕ ਥੰਡਰਸਟੋਰਮ ਐਸਮਾ ਦਾ ਵੀ ਮੈਂ ਜ਼ਰੂਰ ਜ਼ਿਕਰ ਕਰ ਲਵਾਂ ਕਿਉਂਕਿ ਅੱਜ ਦੁਬਾਰਾ ਚੇਤਾਵਨੀ ਖਾਸ ਕਰ ਵਿਕਟੋਰੀਆ ਵਿੱਚ ਜਾਰੀ ਹੋਈ ਹੈ, ਸੋ ਹੁਣ ਕੀ ਕਰਨਾ ਚਾਹੀਦਾ ਹੈ?
ਜੇ ਮੈਂ ਇੱਕ ਵਾਰੀ ਫਿਰ ਦੁਹਰਾਉਣਾ ਬੜੀ ਜਲਦੀ ਕਿ ਜਿਹੜੀਆਂ 21-30 ਨਵੰਬਰ ਚ ਮੌਤਾਂ ਹੋਈਆਂ ਸਨ, ਹੁਣ ਕੋਰਨਰ ਕਹਿੰਦਾ ਕਿ 10 ਪਹਿਲਾਂ 9 ਸੀ, ਉਹ ਸਾਰਿਆਂ ਦੇ ਜਿਹੜੇ ਸਟੈਟ ਦੇ ਵਿੱਚ ਜਿਹੜੀ ਆਪਾਂ ਨੂੰ ਚੌਂਕਾਉਣ ਵਾਲੀਆਂ ਫਿਗਰ ਇਹ ਹੈ ਵੀ 92% ਲੋਕਾਂ ਨੂੰ ਹੇ ਫੀਵਰ ਸੀ, ਜਿਹਨੂੰ ਅਸੀਂ ਘਾਹ ਬੁਖਾਰ ਕਹਿੰਦੇ ਹਾਂ, ਤੇ 40% ਐਸੇ ਸਨ ਜਿਹਨਾਂ ਨੂੰ ਕਦੀ ਅਸਥਮਾ ਡਾਇਗਨੋਜ਼ ਹੀ ਨਹੀਂ ਹੋਇਆ ਸੀ। ਕਹਿੰਦਾ ਮਤਲਬ ਕਿ ਸਿਰਫ ਕੱਲੇ ਅਸਥਮਾ ਦੇ ਜਾਂ ਦਮੇ ਦੇ ਮਰੀਜ਼ਾਂ ਵਾਸਤੇ ਨਹੀਂ ਹੈ, ਵੀ ਜਿਹਨਾਂ ਨੂੰ ਛਿੱਕਾਂ ਬਹੁਤ ਆਉਂਦੀਆਂ ਨੇ, ਘਾਹ ਬਿਮਾਰ ਹੈ, ਉਹਨਾਂ ਵਾਸਤੇ ਜ਼ਿਆਦਾ ਚੁਕੰਨੇ ਹੋਣ ਦੀ ਲੋੜ ਹੈ, ਤਾਂ ਉਹਨਾਂ ਦੀ ਪ੍ਰੋਟੈਕਸ਼ਨ ਇਹ ਹੈ ਵੀ ਜੇ ਜਿੱਦਣ ਪੋਲਨ ਜ਼ਿਆਦਾ ਜਾਂ ਵਾਰਨਿੰਗ ਚ ਕਹਿ ਰਿਹਾ ਵੀ ਅੱਜ ਬਹੁਤ ਜ਼ਿਆਦਾ ਹਾਈ ਰਿਸਕ ਹੈ, ਆਊਟਡੋਰ ਤਾਂ ਹੀ ਜਾਣ ਜੇ ਲੋੜ ਹੈ, ਜੇ ਨਹੀਂ ਹੈ ਤਾਂ ਅਵੋਇਡ ਕਰਨ, ਪਰ ਇਹਦੀ ਬੈਸਟ ਪ੍ਰੋਟੈਕਸ਼ਨ ਇਹ ਹੈ ਵੀ ਸਟੀਰੋਇਡ ਦਾ ਇੱਕ ਸਪਰੇਅ ਮਿਲਦਾ ਜਿਹੜਾ ਕੈਮਿਸਟ ਤੋਂ ਲੈ ਸਕਦੇ ਹੋ, ਔਰ ਬੈਸਟ ਪ੍ਰੈਕਟਿਸ ਰਿਕਮੈਂਡੇਸ਼ਨ ਇਹ ਹੈ ਕਿ ਪੂਰਾ ਨਵੰਬਰ ਤੋਂ ਲੈ ਕੇ ਕ੍ਰਿਸਮਿਸ ਤੱਕ ਤੁਸੀਂ ਰੋਜ਼ ਸਵੇਰੇ ਨੱਕ ਦੇ ਵਿੱਚ ਸਟੀਰੋਇਡ ਦਾ ਸਪਰੇਅ ਕਰਨਾ, ਉਹ ਹੇ ਫੀਵਰ ਨੂੰ ਰੋਕੇਗਾ, ਤੇ ਉਹੀ ਰਿਐਕਸ਼ਨ ਅੰਦਰ ਹੁੰਦੀ ਹੈ ਜਿਹਦੇ ਨਾਲ ਸਾਹ ਦੀਆਂ ਜਿਹੜੀਆਂ ਨਾਲੀਆਂ ਨੇ ਉਹ ਘੁੱਟੀਆਂ ਜਾਂਦੀਆਂ ਤੇ ਸਾਹ ਨਹੀਂ ਲਿਆ ਜਾਂਦਾ, ਜਿਹਨੂੰ ਅਸੀਂ ਦਮਾ ਕਹਿੰਦੇ ਹਾਂ, ਤੇ ਕਰਰ ਕਰਕੇ ਆਵਾਜ਼ ਆਉਂਦੀ ਉਹਦੀ।
ਠੀਕ ਹੈ ਜੀ, ਇੱਕ ਟੈਲੀਫੋਨ ਕਾਲ ਆਇਆ ਹੈ, ਮੈਂ ਲੈਣ ਲੱਗੀ ਹਾਂ, ਨਾਲ SMS ਰਾਹੀਂ ਵੀ ਸਵਾਲ ਆ ਰਹੇ ਹਨ, ਮੈਂ ਨੰਬਰ ਦੁਹਰਾ ਦਿੰਦੀ ਹਾਂ ਜੀ, 1300-799-626 1300-799-626। ਪਹਿਲਾ ਕਾਲ ਆ ਗਿਆ ਜੀ, ਮੈਨੂੰ ਤੁਹਾਡਾ ਨਾਮ ਨਹੀਂ ਪਤਾ, ਕੌਣ ਬੋਲ ਰਹੇ ਜੀ?
ਮੇਰਾ ਨਾਮ ਰਾਣਾ ਹੈ ਜੀ।
ਜੀ ਰਾਣਾ ਸਾਹਿਬ ਬੋਲੋ
ਜੀ। ਮੈਨੂੰ ਇੱਕ ਪ੍ਰੋਬਲਮ ਹੈ ਕਿ ਮੈਂ ਵੀ ਡਰਾਈਵਿੰਗ ਕਰਤਾ ਹੂੰ, ਤਕਰੀਬਨ 10 ਘੰਟੇ ਮੇਰਾ ਪੈਟਰੋਲ ਹੈ, ਤੋ ਅਸਲ ਮੇਂ ਪਿਸ਼ਾਬ ਬਹੁਤ ਜਲਨ ਸੇ ਆਤਾ ਹੈ, ਤੋ ਇਸਕੇ ਬਾਰੇ ਮੇਂ ਯੇ ਆਪਕਾ ਕੋਈ ਤਜਵੀਜ਼ ਕਰੇਂਗੇ ਕਿ ਪਾਣੀ ਕੇ ਸਾਥ ਕੋਈ ਹਮੇਂ ਲੈਣੀ ਚਾਹੀਏ, ਕੋਈ ਔਰ ਟੈਬਲੇਟਸ ਵਗੈਰਾ, ਯਾ ਕੋਈ ਡਾਕਟਰ ਸੇ ਕੰਸਲਟ ਕਰਨਾ ਚਾਹੀਏ?
ਰਾਣਾ ਸਾਹਿਬ, ਬਹੁਤ ਜ਼ਰੂਰੀ ਹੈ ਕਿ ਆਪ ਡਾਕਟਰ ਸੇ ਕੰਸਲਟ ਕਰੇਂ, ਪਰ ਜਨਰਲੀ ਯੇ ਆਪਕੇ ਬਾਰੇ ਮੇਂ ਨਹੀਂ ਬੋਲ ਰਹਾ, ਜਨਰਲੀ ਕਿਹਾ ਕਿ ਅਗਰ ਲੱਗ ਕੇ ਆ ਰਿਹਾ ਤਾਂ ਮਤਲਬ ਕਿ ਪਾਣੀ ਜ਼ਿਆਦਾ ਨਹੀਂ ਪੀਤਾ, ਕਿਉਂਕਿ ਉਹ ਕੰਸਲਟ੍ਰੇਟ ਹੋ ਰਿਹਾ।
ਠੀਕ ਹੈ ਜੀ,
ਆਪ ਡਾਕਟਰ ਕੋ ਜ਼ਰੂਰ ਦੇਖੇਂ।
ਥੈਂਕ ਯੂ ਜੀ, ਥੈਂਕ ਯੂ ਸੋ ਮਚ ਫੋਰ ਕਾਲਿੰਗ।
ਠੀਕ ਹੈ ਮਿਹਰਬਾਨੀ ਜੀ ਮੈਂ ਅਗਲਾ ਕਾਲ ਲੈਂਦੀ ਹਾਂ ਤੇ ਨਾਲ ਨੰਬਰ ਦੁਹਰਾ ਦਵਾਂ 1-300-799-626 1300-799-626 ਜੀ ਤੁਸੀਂ ਕੌਣ ਜੁੜੇ ਹੋ ਜੀ ਸਾਡੇ ਨਾਲ ਨਾਮ ਦੱਸੋ
ਅਮਰਜੀਤ ਜੀ
ਜੀ ਅਮਰਜੀਤ ਜੀ ਬੋਲੋ
ਮੇਰੀ ਕੋਈ ਉਹ ਹੀਟ ਵਾਲੀ ਕੋਈ ਪ੍ਰੋਬਲਮ ਨਹੀਂ ਮੈਡਮ ਪਰ ਮੈਨੂੰ ਥੋੜੀ ਕਾਰਪਟ ਨਲਦੀ ਹੈ ਮੇਰੇ ਹੱਥ ਨਮ ਹੋ ਜਾਂਦੇ ਨੇ ਕੋਈ ਗੱਲ ਕਰ ਸਕਦਾ ਇਸ ਬਾਰੇ
ਚਲੋ ਛੇਤੀ ਤਾਈ ਅਗਰ ਸੰਦੀਪ ਤੁਸੀਂ ਕਾਰਪਲ ਟਨਲ ਦਾ
ਨਹੀਂ ਮੇਰੇ ਹਿਸਾਬ ਨਾਲ ਆਪਾਂ ਨੂੰ ਆਫ ਏਅਰ ਜਿਹੜਾ ਤੁਸੀਂ ਆਪਣੇ ਜੀਪੀ ਨਾਲ ਕੰਸਲਟ ਕਰ ਲਓ
ਜੀ
ਕਈ ਕਾਰਨ ਹੋ ਸਕਦੇ ਨੇ ਜੀ ਆਪਣੇ ਕੋਲ ਕਵਰ ਨਹੀਂ ਹੋਣਾ
ਜੀ ਕਿਉਂਕਿ ਬਿਹਤਰ ਹੀ ਹੋਵੇਗਾ ਜੀ ਅੱਜ ਅਸੀਂ ਮੁੱਦੇ ਤੇ ਰਹੀਏ ਅਮਰਜੀਤ ਜੀ
ਮਾਫੀ ਚਾਹੁੰਦੇ ਥੈਂਕ ਯੂ ਠੀਕ ਹੈ ਜੀ
ਬਹੁਤ ਮਿਹਰਬਾਨੀ ਜੀ ਮੈਂ ਇੱਕ ਸਵਾਲ ਪੁੱਛ ਲਾਂ ਕਿਸੇ ਸਰੋਤੇ ਨੇ ਪੁੱਛਿਆ ਜੀ ਕਿ ਕੈਨ ਵੀ ਡੋਨੇਟ ਪਲਾਜ਼ਮਾ ਇਨ ਦਾ ਹੌਟ ਵੈਦਰ
ਸੰਦੀਪ ਜੀ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਸੋ ਤੁਸੀਂ ਰੈਡ ਕ੍ਰਾਸ ਨੂੰ ਕੰਸਲਟ ਕਰਦੇ ਹੋ ਤੋ ਮੇਕ ਸ਼ੋਰ ਕਿ ਕਰਨ ਤੋਂ ਪਹਿਲਾਂ ਤੁਸੀਂ ਹਾਈਡਰੇਟਡ ਹੋ ਨਾਟ ਜਸਟ ਇੱਕ ਦੋ ਘੰਟਾ ਪਹਿਲਾਂ ਨਹੀਂ ਤੁਹਾਡੀ ਹਾਈਡਰੇਸ਼ਨ ਕਈ ਦਿਨ ਪਹਿਲਾਂ ਸ਼ੁਰੂ ਹੁੰਦੀ ਹੈ ਉਹਦੇ ਵੀ ਇੱਕ ਮੈਸੇਜ ਹੈ ਕਿ ਜੇ ਸਾਨੂੰ ਪਤਾ ਵੀ ਕੱਲ੍ਹ 34-35 ਡਿਗਰੀ ਚੱਲਣਾ ਤੇ ਇਹ ਨਹੀਂ ਵੀ ਕੱਲ੍ਹ ਸਵੇਰੇ ਉੱਠ ਕੇ ਦੇਖ ਲਾਂਗੇ ਕੱਲ੍ਹ ਪੀ ਲਾਂਗੇ ਪਾਣੀ ਤੁਸੀਂ ਇੱਕ ਰਾਤ ਪਹਿਲਾਂ ਹਾਈਡਰੇਸ਼ਨ ਆਪਣੀ ਸ਼ੁਰੂ ਕਰ ਦਿਓ
ਠੀਕ ਹੈ ਜੀ ਮੈਂ ਅਗਲਾ ਕਾਲ ਲੈਂਦੀ ਹਾਂ ਤੇ ਨਾਲ ਨੰਬਰ ਦੁਹਰਾ ਰਹੀ ਹਾਂ 1-300-799-626 1300-799-626 ਮੈਂ ਦੱਸਾਂ ਅੱਜ ਕੋਈ ਹੋਰ ਪ੍ਰੋਡਿਊਸਰ ਨਹੀਂ ਹਨ ਡੇਵਿਡ ਇੱਥੇ ਬੈਠੇ ਹਨ ਉਹ ਤੁਹਾਡੀ ਕਾਲ ਲੈ ਰਹੇ ਹਨ ਜੀ ਕੌਣ ਜੁੜੇ ਨੇ ਸਾਡੇ ਨਾਲ ਮੈਂ ਕਵਾਂਗੀ ਜੀ ਪਿੱਛੇ ਰੇਡੀਓ ਨੂੰ ਆਫ ਕਰ ਦੋ ਤੁਸੀਂ ਔਨ ਏਅਰ ਆ ਚੁੱਕੇ
ਹੋ
ਸਤਨਾਮ ਸਿੰਘ ਜੀ ਬੋਲੋ ਸੰਦੀਪ ਤੁਹਾਡੀ ਗੱਲ ਸੁਣ ਰਹੇ ਨੇ ਡਾਕਟਰ ਸੰਦੀਪ ਭਗਤ ਜੀ
ਰੋਜ ਲੈਣੀ ਆ ਪਰ ਇਹ ਨੀ ਵੀ ਜਿੱਦਾਂ ਠੀਕ ਮਹਿਸੂਸ ਕਰ ਰਹੇ ਹਾਂ ਉਦਾਂ ਲੈਣ ਦੀ ਇਹਦਾ ਨੁਕਸਾਨ ਨੀ ਆਮ ਤੌਰ ਤੇ ਜਦੋਂ ਤੁਸੀਂ ਸਟੀਰੋਇਡ ਕਹਿ ਦਿੰਦੇ ਨਾ ਜਨਤਾ ਆਪਣੀ ਬਹੁਤ ਚਿੰਤਿਤ ਹੋ ਜਾਂਦੀ ਵੀ ਆਪਾਂ ਸਟੀਰੋਇਡ ਨੀ ਲੈਣੇ ਇਹ ਸਿਰਫ ਲੱਕ ਦੀ ਅੰਦਰਲੀ ਚਮੜੀ ਤੱਕ ਰਹਿਣੀ ਹੈ ਇਹ ਸਰੀਰ ਚ ਨੀ ਜਾ ਰਹੀ
ਅੱਛਾ ਜੀ
ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਮਿਹਰਬਾਨੀ ਇਸੇ ਤਰ੍ਹਾਂ ਜੀ ਟੈਲੀਫੋਨ ਕਾਲਸ ਕਰਦੇ ਰਹੋ ਨੰਬਰ ਹੈ 1-300-799-626 1300-799-626 ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਹਨ ਜੀ ਨਾਮ ਕੀ ਹੈ ਤੁਹਾਡਾ ਜੀ
ਜੀ ਮੇਰਾ ਸਲਾਮ ਤੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਸ਼ਾਹਿਦ ਹੈ
ਜੀ ਸ਼ਾਹਿਦ ਬੋਲੋ
ਜੀ ਮੈਂ ਡਾਕਟਰ ਸਾਹਿਬ ਨੂੰ ਮਿਹਰਬਾਨੀ ਬੜਾ ਅੱਛਾ ਟਾਪਿਕ ਛੇੜਿਆ ਜੀ ਤੇ ਮੈਂ ਇਹਨਾਂ ਕੋਲ ਪੁੱਛਣਾ ਇਹ ਚਾਹੁੰਦਾ ਸੀ ਕਿ ਮੈਂ ਡਾਇਬੈਟਿਕ ਹਾਂ ਔਰ ਕਈ ਦਫ਼ਾ ਰਾਤ ਜਦੋਂ ਮੈਂ ਸੌਂਦਾ ਵਾਂ ਮੈਂ ਟੈਕਸੀ ਡਰਾਈਵਰ ਵੀ ਹਾਂ ਔਰ ਰਾਤ ਨੂੰ ਜਦੋਂ ਮੈਂ ਸਵੇਰੇ ਬੰਦ ਕਰਕੇ ਸੌਂਦਾ ਤੇ ਮੈਨੂੰ ਐਸਾ ਮਹਿਸੂਸ ਹੁੰਦਾ ਕਿ ਮੈਨੂੰ ਬਹੁਤ ਜ਼ਿਆਦਾ ਪਿਸ਼ਾਬ ਆਇਆ ਛੋਟਾ ਲੇਕਿਨ ਮੈਂ ਜਦੋਂ ਜਾਣਾ ਬਿਲਕੁਲ ਥੋੜ੍ਹਾ ਜਿਹਾ ਪਿਸ਼ਾਬ ਮੈਨੂੰ ਆਇਆ ਹੁੰਦਾ ਹੈ ਔਰ ਮੇਰੀ ਆਖਰੀ ਹਾਲਾਂਕਿ ਮੈਂ ਡੀਪ ਗਹਿਰੀ ਨੀਂਦ ਸੋਨਾ ਵਾ ਇਹ ਨਹੀਂ ਕਿ ਮੈਂ ਨੀਂਦ ਨਹੀਂ ਆਉਂਦੀ ਬਹੁਤ ਗਹਿਰੀ ਨੀਂਦ ਲੇਕਿਨ ਮੈਨੂੰ ਐਸਾ ਮਹਿਸੂਸ ਹੁੰਦਾ ਕਿ ਮੈਨੂੰ ਪਿਸ਼ਾਬ ਬਹੁਤ ਜ਼ਿਆਦਾ ਆਇਆ ਲੇਕਿਨ ਜਦੋਂ ਬਾਥਰੂਮ ਵੀ ਜਾਣਾ ਬਿਲਕੁਲ ਥੋੜ੍ਹਾ ਜਿਹਾ ਪਿਸ਼ਾਬ ਆਇਆ ਹੁੰਦਾ ਇਹਦੀ ਕੀ ਵਜ੍ਹਾ ਹੈ ਕੋਈ ਦੱਸ ਸਕਦੇ ਹੋ ਪਲੀਜ਼
ਹਾਂਜੀ ਇਹਦੇ ਥੋੜੇ ਜਿਹੇ ਕਾਰਨ ਹੋ ਸਕਦੇ ਜੀ ਸ਼ਾਹਿਦ ਸਾਹਿਬ ਇੱਕ ਤਾਂ ਅਸੀਂ ਅਰਜੈਂਸੀ ਕਹਿੰਦੇ ਇਹਨੂੰ ਐਸ ਜਿਹੜਾ ਹੁੰਦਾ ਨਾ ਕਿ ਬੰਦੇ ਮਹਿਸੂਸ ਹੁੰਦਾ ਮੈਨੂੰ ਬਹੁਤ ਆਇਆ ਪਰ ਜਾਂਦਾ ਉਦੋਂ ਕੁਛ ਹੁੰਦਾ ਨੀ ਕਈ ਕਾਰਨ ਨੇ ਤੋ ਇੱਕ ਗਦੂਦਾ ਜਿਹਨੂੰ ਪ੍ਰੋਸਟੇਟ ਕਹਿੰਦੇ ਆ ਉਹ ਵੀ ਚੈੱਕਅਪ ਲਈ ਕਰਾਉਣਾ ਜ਼ਰੂਰੀ ਹੁੰਦਾ ਤੇ ਦੂਸਰਾ ਪਿਸ਼ਾਬ ਦਾ ਇੱਕ ਮਾਈਕਰੋਸਕੋਪੀ ਟੈਸਟ ਹੁੰਦਾ ਉਹਦੇ ਦੇ ਵਿੱਚ ਪ੍ਰੋਟੀਨ ਜਾਂ ਇਨਫੈਕਸ਼ਨ ਦੋਵੇਂ ਚੀਜ਼ਾਂ ਦੇਖਦੇ ਨੇ ਤੇ ਤੀਜਾ ਇੱਕ ਛੋਟਾ ਜਿਹਾ ਕਾਰਨ ਹੁੰਦਾ ਕਿ ਬਲੈਡਰ ਦੇ ਵਿੱਚ ਪੱਥਰੀ ਹੈ ਰਾਦਰ ਦੈਨ ਉੱਤੇ ਸੋ ਉਹਦੀ ਫਿਰ ਬੱਖੀਆਂ ਚ ਪੀੜ ਨਹੀਂ ਹੁੰਦੀ ਪਰ ਇਹ ਜਿਹੜਾ ਸਿਮਟਮ ਤੁਸੀਂ ਕਹਿ ਰਹੇ ਹੋ ਉਹ ਮਹਿਸੂਸ ਹੁੰਦਾ ਤੋ ਤੁਹਾਨੂੰ ਆਪਣੇ ਜੀਪੀ ਨਾਲ ਕੰਸਲਟ ਕਰਕੇ ਨਾ ਆਪਣੇ ਪਿਸ਼ਾਬ ਦਾ ਟੈਸਟ ਕਰਵਾ ਲੈਣਾ ਚਾਹੀਦਾ
ਮੈਂ ਡਾਕਟਰ ਸਾਹਿਬ ਪਿੱਛੇ ਟੈਸਟ ਕਰਵਾਇਆ ਹੈ ਔਰ ਉਹ ਬਲੈਡਰ ਦੇ ਵਿੱਚ ਜਿਹੜੀ ਉਹ ਗਦੂਦਾ ਤੁਸੀਂ ਕਹੀ ਹਨ ਮੈਨੂੰ ਕਿਸੇ ਨੇ ਪਹਿਲੇ ਇਹੀ ਦੱਸਿਆ ਸੀ ਉਹਦਾ ਮੈਂ ਟੈਸਟ ਕਰਾਇਆ ਲੇਕਿਨ ਉਹ ਕਲੀਅਰ ਆਇਆ ਹੈ
ਚੰਗੀ ਗੱਲ ਹੈ ਜੀ
ਹਾਂਜੀ
ਤੇ ਬਾਕੀ ਤੁਹਾਡੇ ਡਾਇਬੀਟੀਜ਼ ਦੇ ਸਾਰੇ ਟੈਸਟ ਠੀਕ ਨੇ
ਜੀ ਉਹ ਤਾਂ ਡਾਇਬੀਟੀਜ਼ ਮੈਂ ਕੰਟਰੋਲ ਹੀ ਹੈ ਲੇਕਿਨ ਮੈਂ ਇਹ ਦੇਖਿਆ ਕਿ ਜਦੋਂ ਮੈਂ ਰਾਤ ਨੂੰ ਕਈ ਦਫ਼ਾ ਪਾਣੀ ਜ਼ਿਆਦਾ ਪੀ ਕੇ ਸੋਵਾਂ ਫਿਰ ਮੈਂ ਤਕਰੀਬਨ 3 ਘੰਟੇ ਤੱਕ ਮੈਂ ਸੌਂ ਜਾਂਦਾ ਗਹਿਰੀ ਨੀਂਦ ਲੇਕਿਨ ਜੇ ਅਗਰ ਮੈਂ ਪਾਣੀ ਥੋੜ੍ਹਾ ਪੀਤਾ ਹੋਵੇ ਤਾਂ ਫਿਰ ਮੈਨੂੰ ਜਲਦੀ ਜਾਗ ਆ ਜਾਏਗੀ 1.5-2 ਘੰਟੇ ਮੈਕਸੀਮਮ ਔਰ ਉਹੀ ਚੀਜ਼ ਮਹਿਸੂਸ ਹੋਏਗੀ ਕਿ ਪਿਸ਼ਾਬ ਬਹੁਤ ਆਇਆ ਲੇਕਿਨ ਉਹ ਬਾਥਰੂਮ ਜਾ ਕੇ ਬਿਲਕੁਲ ਥੋੜ੍ਹਾ ਨਾ ਹੋਏਗਾ
ਤੁਸੀਂ ਸਮੱਸਿਆ ਵੀ ਦਿੱਤੀ ਹੈ ਤਾਂ ਤੁਹਾਨੂੰ ਮੇਰੇ ਖਿਆਲ ਹੱਲ ਲੱਭ ਗਿਆ ਇਹ ਹੈ ਕਿ ਤੁਹਾਡੀਆਂ ਜੇ ਡਾਇਬਟੀਜ਼ ਵੈਸੇ ਪੇਸ਼ੈਂਟ ਨੇ ਨਾ ਜਿਹੜੇ ਸੈਲਸ ਹੁੰਦੇ ਆ ਡਰਾਈ ਹੋ ਜਾਂਦੇ ਆ ਤਾਂ ਕਰਕੇ ਉਹਨਾਂ ਨੂੰ ਪਿਆਸ ਪੈਦਾ ਲੱਗਦੀ ਹੈ ਤੇ ਤੁਸੀਂ ਪਾਣੀ ਜ਼ਰੂਰ ਪੀਓ ਤੇ ਸੈਲ ਤੁਹਾਡੇ ਕਿਡਨੀ ਦੇ ਬਲੈਡਰ ਦੇ ਪੂਰੇ ਹਾਈਡਰੇਟਡ ਰਹਿਣਗੇ ਤਾਂ ਤੁਹਾਡੀ ਆਹ ਸਮੱਸਿਆ ਵੀ ਠੀਕ ਹੋ ਜਾਏਗੀ
ਠੀਕ ਹੈ ਸਰ ਬਹੁਤ ਸ਼ੁਕਰੀਆ
ਬਹੁਤ ਮਿਹਰਬਾਨੀ ਜੀ ਕਿ ਤੁਸੀਂ ਕਾਲ ਕੀਤਾ ਧੰਨਵਾਦ ਸੰਦੀਪ ਬਸ ਬਹੁਤਾ ਸਮਾਂ ਨਹੀਂ ਬਚਿਆ ਤੇ ਮੈਂ ਇੱਕ ਅੱਧਾ ਸਵਾਲ ਖੁਦ ਹੀ ਪੁੱਛ ਲਵਾਂ ਨਿੱਕੇ ਬੱਚਿਆਂ ਵਾਸਤੇ ਤੇ ਖਾਸ ਕਰ ਬਜ਼ੁਰਗਾਂ ਵਾਸਤੇ ਕੀ ਕਹੋਗੇ ਦੇਖੋ ਜੀ ਅੱਗੇ ਹੁਣ ਛੁੱਟੀਆਂ ਵੀ ਆ ਜਾਣੀਆਂ ਦਸੰਬਰ ਦੀਆਂ ਛੁੱਟੀਆਂ ਬਾਹਰ ਘੁੰਮਣ ਫਿਰਨ ਵੀ ਜਾਵਾਂਗੇ ਸੋ ਕੀ ਸਲਾਹ ਹੈ
ਇਹ ਦੋਵੇਂ ਏਜ ਗਰੁੱਪ ਐਸੇ ਨੇ ਜਿਨ੍ਹਾਂ ਦੇ ਵਿੱਚ ਗਰਮੀ ਦਾ ਅਸਰ ਬਹੁਤ ਜਲਦੀ ਹੁੰਦਾ ਇਹ ਦੋਵੇਂ ਗਰੁੱਪ ਐਸੇ ਨੇ ਜਿਹੜੇ ਆਪਣਾ ਜੇ ਹਾਈਡਰੇਸ਼ਨ ਜਾਂ ਪਾਣੀ ਪੀਣ ਤੋਂ ਥੋੜੇ ਅਣਗਹਿਲੀ ਕਰ ਦਿੰਦੇ ਨੇ ਬੱਚਿਆਂ ਨੂੰ ਖੇਡਣ ਦੀ ਲੱਗੀ ਰਹਿੰਦੀ ਹੈ ਬਜ਼ੁਰਗ ਸੋਚਦੇ ਹਨ ਅਸੀਂ ਕਿਹੜਾ ਕੋਈ ਹੱਲ ਵਾ ਤੇ ਦੋਵੇਂ ਪਾਸੇ ਅਲਗੈਲੀ ਹੋ ਜਾਂਦੀ ਹੈ ਤੀਸਰਾ ਜਿਹੜੇ ਕਈ ਬਜ਼ੁਰਗ ਨੇ ਆਪਣੇ ਉਹ ਦਵਾਈਆਂ ਨੇ ਬਲੱਡ ਪ੍ਰੈਸ਼ਰ ਦੀਆਂ ਹੋ ਗਈਆਂ ਜਾਂ ਡਾਇਬਟੀਜ਼ ਜਾਂ ਕਈ ਦਵਾਈਆਂ ਨੇ ਜਿਹੜੀਆਂ ਅਸਲ ਚ ਹੈਗੀਆਂ ਨੇ ਪਿਸ਼ਾਬ ਵਧਾਉਣ ਵਾਲੀਆਂ ਸੋ ਗਰਮੀਆਂ ਦੇ ਵਿੱਚ ਵੀ ਤੁਹਾਨੂੰ ਆਪਣੇ ਡਾਕਟਰ ਨਾਲ ਕੰਸਲਟ ਕਰ ਲੈਣਾ ਚਾਹੀਦਾ ਵੀ ਕੀ ਅਸੀਂ ਆਇਆ ਇਹ ਦਵਾਈ ਲੈਂਦੇ ਰਹੀਏ ਕਿ ਹੁਣ ਗਰਮੀਆਂ ਚ ਆਪਾਂ ਇਹਦੀ ਲੋੜ ਨੀ ਮੈਂ ਆਪਣੇ ਪੇਸ਼ੈਂਟ ਦੀਆਂ ਘਟਾ ਦਿੰਦਾ ਉਹਨਾਂ ਉਗਲੀਆਂ ਜਾਂ ਬੰਦ ਕਰ ਦਿੰਦਾ ਤੇ ਇਹ ਦੋਵਾਂ ਦੇ ਵਿੱਚ ਸਾਨੂੰ ਜ਼ਿਆਦਾ ਚੁਕੰਨੇ ਹੋਣਾ ਪੈਣਾ ਕਿਉਂਕਿ ਦੋਵਾਂ ਦੇ ਵਿੱਚ ਜਿਹੜਾ ਸਿਹਤ ਸੰਬੰਧੀ ਨੁਕਸਾਨ ਹੈ ਉਹ ਜ਼ਿਆਦਾ ਹੋ ਸਕਦਾ ਇੱਕ ਹੋਰ ਗੱਲ ਕਹਾਂਗਾ ਜੀ ਜਿਹਨਾਂ ਸਰੋਤਿਆਂ ਨੇ ਪੁੱਛਿਆ ਸੀ ਵੀ ਪਲਾਜ਼ਮਾ ਅਸੀਂ ਗਰਮੀ ਦੇ ਸਕਦੇ ਹਾਂ ਕਿ ਨਹੀਂ ਮੈਂ donateblood.com.au ਰੈਡ ਕਰਾਸ ਦੀ ਵੈਬਸਾਈਟ ਤੇ ਵੀ ਚੈੱਕ ਕਰ ਲਿਆ ਉਹਨਾਂ ਨੇ ਕਿਹਾ ਵੀ ਤੁਸੀਂ ਪਾਣੀ ਜ਼ਿਆਦਾ ਪੀਂਦੇ ਰਹੋ ਤੇ ਕੋਈ ਚੱਕਰ ਨਹੀਂ
ਚਲੋ ਇਹ ਤਾਂ ਬੜਾ ਵਧੀਆ ਜੀ ਤੁਸੀਂ ਨਾਲ ਦੇ ਨਾਲ ਆਪਣੀ ਰਿਸਰਚ ਵੀ ਕਰ ਦਿੱਤੀ ਹੈ ਤੇ ਦੱਸ ਦਿੱਤਾ ਸੰਦੀਪ ਬੜਾ ਹੀ ਚੰਗਾ ਲੱਗਿਆ ਬੜੀ ਲੋੜੀਂਦੀ ਜਾਣਕਾਰੀ ਦਿੱਤੀ ਖਾਸ ਕਰ ਜੋ ਤੁਸੀਂ ਗੱਲ ਕਹੀ ਕਿ ਆਸਟ੍ਰੇਲੀਆ ਦਾ 30 ਡਿਗਰੀ ਇੰਡੀਆ ਦੇ 45 ਡਿਗਰੀ ਦੇ ਬਰਾਬਰ ਹੈ ਸੋ ਸਾਨੂੰ ਚੁਕੰਨੇ ਰਹਿਣਾ ਪਵੇਗਾ ਬਹੁਤ ਬਹੁਤ ਮਿਹਰਬਾਨੀ ਜੀ ਕਿ ਤੁਸੀਂ ਸਮਾਂ ਕੱਢਿਆ ਤੇ ਇੰਨੀ ਸੋਹਣੀ ਜਾਣਕਾਰੀ ਦਿੱਤੀ
ਬਹੁਤ ਬਹੁਤ ਸ਼ੁਕਰੀਆ ਜੀ
ਦੋਸਤੋ ਇਸੇ ਨਾਲ ਹੀ ਅੱਜ ਦਾ ਪੰਜਾਬੀ ਪ੍ਰੋਗਰਾਮ ਮੁਕਰ ਨੂੰ ਆਇਆ ਹੈ ਜਾਂਦੇ ਜਾਂਦੇ ਅੱਜ ਦੇ ਮੁੱਖ ਸਮਾਚਾਰ ਤੁਹਾਡੇ ਸਾਹਮਣੇ ਰੱਖ ਦਿੰਦੀ ਹਾਂ ਮਾਨਸ ਟਾਪੂ ਹਿਰਾਸਤ ਕੇਂਦਰ ਵਿੱਚੋਂ ਸ਼ਰਨਾਰਥੀਆਂ ਨੂੰ ਅੱਜ ਜ਼ਬਰਨ ਕੱਢਿਆ ਗਿਆ ਟਰਨਬੁਲ ਸਰਕਾਰ ਨੇ 14 ਵਰ੍ਹਿਆਂ ਬਾਅਦ ਆਸਟ੍ਰੇਲੀਆ ਦੀ ਪਹਿਲੀ ਵਿਦੇਸ਼ ਪ੍ਰਣਾਲੀ ਜਨਤਕ ਕੀਤੀ ਅਤੇ ਐਸ਼ਜ਼ ਸ਼ਰੰਖਲਾ ਅੱਜ ਬ੍ਰਿਸਬਨ ਵਿਖੇ ਹੋਈ ਆਰੰਭ ਸੋ ਐਸੀ ਅੱਜ ਦਾ SBS ਪੰਜਾਬੀ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੁਨੇਹੇ ਭੇਜੇ ਤੇ ਜਿਨ੍ਹਾਂ ਲੋਕਾਂ ਨੇ ਸਰੋਤਿਆਂ ਨੇ ਟੈਲੀਫੋਨ ਕਰਕੇ ਸਵਾਲ ਪੁੱਛੇ ਖਾਸ ਧੰਨਵਾਦ ਡਾਕਟਰ ਸੰਦੀਪ ਭਗਤ ਦਾ ਹੁਣ ਜੀ ਮੈਨੂੰ ਦਿਓ ਇਜਾਜ਼ਤ ਕੱਲ ਰਾਤ ਨੂੰ ਗੌਤਮ ਕਪਿਲ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਉਹਨਾਂ ਦਾ ਸਾਥ ਦੇਣਾ SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ ਹੋਰ ਜਾਣਕਾਰੀ ਲਈ SBS.com.au/punjabi ਤੇ ਜਾਓ